SBS Radio.
SBS Radio.
ਹਾਜ਼ਰੀਨ, ਅੱਜ ਅਸੀਂ ਗੱਲਬਾਤ ਕਰਨੀ ਹੈ ਚੰਗੇ ਖਾਣੇ ਪੀਣੇ ਬਾਰੇ। ਅਕਸਰ ਕਿਹਾ ਜਾਂਦਾ ਹੈ ਕਿ ਵਜ਼ਨ ਘਟਾਉਣ ਦੇ ਚੱਕਰ 'ਚ ਅਸੀਂ ਇਹੋ ਜਿਹੇ ਡਾਇਟਸ ਨੂੰ ਇਸਤੇਮਾਲ ਕਰਦੇ ਹਾਂ ਜੋ ਸਾਡੇ ਵਾਸਤੇ ਜ਼ਹਿਰ ਦੇ ਬਰਾਬਰ ਹੋ ਸਕਦੇ ਹਨ। ਸੋ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਵੇਲੇ ਸਨਸ਼ਾਈਨ ਕੋਸਟ ਤੋਂ ਜੁੜੇ ਹਨ ਸੀਮਾ ਸਿੰਘ ਕਸ਼ਯਪ, ਜੋ ਕਿ ਡਾਇਟੀਸ਼ੀਅਨ ਵੀ ਹਨ ਅਤੇ ਨਿਊਟ੍ਰੀਸ਼ਨਿਸਟ ਵੀ ਹਨ। ਸੀਮਾ, ਬਹੁਤ ਹੀ ਨਿੱਘਾ ਸਵਾਗਤ ਹੈ ਤੁਹਾਡਾ ਇਸ ਵਿੱਚ ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ ਜੀ, ਵੈਰੀ ਥੈਂਕ ਯੂ।
ਅੱਜ ਕੱਲ੍ਹ ਜਿਸ ਨੂੰ ਵੀ ਪੁੱਛੋ ਨਾ ਸੀਮਾ, ਸਾਰੇ ਕਹਿੰਦੇ ਅਸੀਂ ਫਲਾਣੀ ਡਾਇਟ ਕਰ ਰਹੇ ਹਾਂ, ਪੇਲੀਓ ਡਾਇਟ, ਨੋ ਕਾਰਬ ਡਾਇਟ, ਇਹ ਡਾਇਟ, ਉਹ ਡਾਇਟ। ਕੀ ਬੁਖਾਰ ਚੜਿਆ ਹੈ ਲੋਕਾਂ ਨੂੰ? ਕੀ ਇਹ ਵਾਕਈ ਹੀ ਲਾਹੇਵੰਦ ਹੈ? ਇਸ ਦਾ ਅਸਰ ਕੀ ਪੈਂਦਾ ਹੈ ਸਰੀਰ ਉੱਪਰ? ਬਤੌਰੇ ਨਿਊਟ੍ਰੀਸ਼ਨਿਸਟ ਅਤੇ ਡਾਇਟੀਸ਼ੀਅਨ, ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ?
ਮਨਪ੍ਰੀਤ ਜੀ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ, ਇਹ ਯੂਜਲੀ ਕੰਸੀਡਰ ਕੀਤੀਆਂ ਜਾਂਦੀਆਂ ਨੇ ਸਾਇੰਟੀਫਿਕਲੀ ਪੁਆਇੰਟ ਆਫ ਵਿਊ ਨਾ ਐਜ਼ ਅ ਫੈਟ ਡਾਇਟ। ਐਡਵਾਂਟੇਜ ਤਾਂ ਹੁੰਦਾ ਹੈ ਇਹਨਾਂ ਦਾ, ਬਟ ਉਹ ਲੌਂਗ ਟਾਈਮ ਲਈ ਨਹੀਂ ਰਹਿੰਦਾ, ਉਲਟਾ ਤੁਹਾਡੀ ਜਿਹੜੀ ਹੈ ਬਾਡੀ ਉੱਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈ। ਕੋਈ ਵੀ ਤੁਸੀਂ ਕਿਸੇ ਵੀ ਡਾਇਟ ਨੂੰ ਤੁਸੀਂ ਦੇਖੋਗੇ, ਜੋ ਵੀ ਤੁਹਾਨੂੰ ਕੋਈ ਰਿਕਮੈਂਡ ਕਰਦਾ ਹੈ, ਜੇ ਉਹ ਡਾਇਟ 5 ਫੂਡ ਗਰੁੱਪਸ ਨੂੰ ਕਵਰ ਨਹੀਂ ਕਰ ਰਹੀ, ਜਿਸ ਤਰ੍ਹਾਂ ਕਿ 5 ਫੂਡ ਗਰੁੱਪਸ ਦੇ ਵਿੱਚ ਆਉਂਦੇ ਨੇ, ਫਸਟ ਗਰੁੱਪ ਆਉਂਦਾ ਵੈਜੀਟੇਬਲ, ਸੈਕਿੰਡ ਫਰੂਟ, ਥਰਡ ਗ੍ਰੇਨ, ਫੋਰਥ ਲੀਨ ਮੀਟ ਐਂਡ ਲੈਗਿਊਮਸ ਐਂਡ ਨਟਸ, ਫਿਫਥ ਆਉਂਦਾ ਮਿਲਕ ਐਂਡ ਡੇਰੀ ਪ੍ਰੋਡਕਟਸ ਵਾਲਾ। ਜੇ ਉਹ ਪੰਜਾਂ ਗਰੁੱਪ ਨੂੰ, ਕਿਸੇ ਇੱਕ ਗਰੁੱਪ ਨੂੰ ਬਿਲਕੁਲ ਹੀ ਐਕਸਕਲੂਡ ਕਰ ਦਿੱਤਾ ਹੈ ਫੋਰ ਅ ਪਰਟੀਕੁਲਰ ਪੀਰੀਅਡ ਆਫ ਟਾਈਮ, ਤੇ ਇਟ ਮੀਨਸ ਉਹ ਇੱਕ ਬੈਲੈਂਸ ਡਾਇਟ ਨਹੀਂ ਹੈ, ਉਹ ਇੱਕ ਫੈਟ ਡਾਇਟ ਹੈ ਇੱਕ ਤਰ੍ਹਾਂ ਨਾਲ। ਮੀਨਸ ਉਹ ਤੁਸੀਂ, ਤੁਹਾਡਾ ਵੇਟ ਲੋਸ ਤਾਂ ਜ਼ਰੂਰ ਹੋ ਜਾਏਗਾ ਕੁਇਕਲੀ, ਬਟ ਤੁਹਾਨੂੰ ਹੋਰ ਕਿਸੇ ਤਰ੍ਹਾਂ ਦੀਆਂ ਪ੍ਰੋਬਲਮਸ ਜ਼ਰੂਰ ਹੋ ਸਕਦੀਆਂ ਨੇ ਨਾਲ ਨਾਲ, ਕਿਉਂਕਿ ਉਹ ਇੱਕ ਸਾਇੰਟੀਫਿਕਲੀ ਬਣਾਈ ਨਹੀਂ ਜਾਂਦੀ ਡਾਇਟ, ਤੁਹਾਡੀ ਬੋਡੀ ਨੂੰ ਦੇਖ ਕੇ ਨਹੀਂ ਬਣਾਈ ਜਾਂਦੀ। ਉਹ ਸਿਰਫ ਤੁਹਾਨੂੰ ਦੇ ਦਿੱਤਾ ਜਾਂਦਾ, ਇੱਕ ਸੈੱਟ ਬਣਾ ਕੇ ਦਿੱਤਾ ਹੁੰਦਾ ਹੈ ਕਿ ਹਾਂ ਤੁਸੀਂ ਅੱਜ ਸਿਰਫ ਇੱਕ ਫਰੂਟਸ ਹੀ ਖਾਣੇ ਨੇ, ਅੱਜ ਸਿਰਫ ਤੁਸੀਂ ਜੂਸਿਸ ਹੀ ਪੀਣੇ ਨੇ, ਅੱਜ ਤੁਸੀਂ ਸਿਰਫ ਲਿਕੁਇਡਸ ਤੇ ਹੀ ਹੋ, ਜਾਂ ਫਿਰ ਤੁਸੀਂ ਅੱਜ ਸਿਰਫ ਮੀਨਸ ਫੈਟ ਵਾਲੀਆਂ ਚੀਜ਼ਾਂ ਹੀ ਖਾਈ ਜਾਣੀਆਂ ਨੇ ਸਿਰਫ, ਤੇ ਉਹ ਚੀਜ਼ਾਂ ਦੇਖੋ, ਤੁਸੀਂ ਇੱਕ ਹੀ ਚੀਜ਼ ਨੂੰ ਬੋਡੀ ਦੇ ਵਿੱਚ ਬਾਰ ਬਾਰ ਕੰਜ਼ਿਊਮ ਕਰ ਰਹੇ ਹੋ, ਉਹ ਤੁਹਾਡੀ ਰਿਕੁਆਇਰਮੈਂਟ ਬੋਡੀ ਦੀ ਕੰਪਲੀਟ ਨਹੀਂ ਹੋ ਰਹੀ। ਇਟ ਮੀਨਸ ਤੁਸੀਂ ਜ਼ਿਆਦਾ ਪ੍ਰੋਨ ਹੋ ਜਾਂਦੇ ਹੋ ਹੋਰ ਬਿਮਾਰੀਆਂ ਵੱਲ, ਵੇਟ ਤਾਂ ਰਿਡਿਊਸ ਕਰ ਲਓਗੇ, ਕਿਉਂਕਿ ਇਸ ਤਰ੍ਹਾਂ ਦੀ ਜੋ ਡਾਇਟਸ ਹੈਗੀਆਂ ਨੇ, ਅਸੀਂ ਦੇਖਦੇ ਹਾਂ ਕਿ ਅਸੀਂ ਪੂਰੀ ਲਾਈਫ ਲੌਂਗ ਨਹੀਂ ਫੋਲੋ ਕਰ ਸਕਦੇ। ਖਾਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ, ਕਿਤੇ ਨਾ ਕਿਤੇ ਸਾਡੇ ਮੂਡ ਨੂੰ ਵੀ ਇਫੈਕਟ ਕਰਦਾ ਹੈ। ਜੇ ਸਾਨੂੰ ਰੋਜ਼ ਵੈਰਾਈਟੀ ਦਾ ਖਾਣਾ ਨਾ ਮਿਲੇ, ਜਾਂ ਅਸੀਂ ਰੋਜ਼ ਇੱਕੋ ਹੀ ਚੀਜ਼ ਖਾਈ ਜੇ, ਸਾਡੇ ਮੂਡ ਤੇ ਇੰਨਾ ਜ਼ਿਆਦਾ ਇਫੈਕਟ ਪਏਗਾ, ਸਾਡਾ ਮੈਂਟਲ ਲੈਵਲ ਵੀ ਸਹੀ ਨਹੀਂ ਰਹਿੰਦਾ। ਤੇ ਉਹ ਅਸੀਂ ਇੱਕ ਹੀ ਤਰ੍ਹਾਂ ਦਾ ਡਾਇਟ ਲੈਂਦੇ ਰਵਾਂਗੇ, ਉਹ ਅਸੀਂ ਕਿੰਨੀ ਦੇਰ ਤੱਕ ਲੈ ਸਕਦੇ ਹਾਂ?
ਸਹੀ ਸਹੀ, ਤੇ ਜਿਹੜਾ ਤੁਸੀਂ ਵਜ਼ਨ ਉਤਾਰਿਆ ਵੀ, ਉਹ ਬੜੀ ਛੇਤੀ ਵਾਪਸ ਵੀ ਆ ਜਾਂਦਾ ਹੈ ਨਾ ਜੀ, ਜਦ ਤੁਸੀਂ ਆਪਣਾ ਰੋਜ਼ਾਨਾ ਵਾਲਾ ਖਾਣਾ ਖਾਣਾ ਸ਼ੁਰੂ ਕਰਦੇ ਹੋ,
ਹੈ ਨਾ?
ਸੋ ਇੱਥੇ ਹੁਣ ਅਕਸਰ ਅਸੀਂ ਕੈਮਿਸਟ ਦੀ ਦੁਕਾਨ ਵਿੱਚ ਵੀ ਜਾਈਏ, ਉੱਥੇ ਸਪਲੀਮੈਂਟਸ ਹੁੰਦੇ ਨੇ ਕਿ ਤੁਸੀਂ ਖਾਣਾ ਖਾਣਾ ਬੰਦ ਕਰ ਦਿਓ, ਬਸ ਇਹ ਸ਼ੇਕ ਬਣਾ ਕੇ ਪੀ ਲਓ, ਉਸ ਬਾਰੇ ਤੁਹਾਡਾ ਕੀ ਵਿਚਾਰ ਹੈ?
ਦੇਖੀਏ, ਜਿੱਦਾਂ ਅਸੀਂ ਗੱਲ ਕਰਦੇ ਹਾਂ, ਜੇ ਤੁਹਾਡੀ ਬਿਲਕੁਲ ਹੈਲਥ ਵਧੀਆ ਹੈ, ਇਨ ਕੇਸ ਆਫ ਤੁਸੀਂ ਚੰਗੇ ਹੋ, ਤੁਰ ਸਕਦੇ ਹੋ, ਫਿਰ ਸਕਦੇ ਹੋ, ਚੰਗੀ ਤਰ੍ਹਾਂ ਤੁਸੀਂ ਆਪਣੀ ਕੁਕਿੰਗ ਕਰ ਸਕਦੇ ਹੋ, ਹੈ ਨਾ, ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਸ ਤਰ੍ਹਾਂ ਦੇ ਸਪਲੀਮੈਂਟਸ ਦੇ ਪਿੱਛੇ ਜਾਣਾ ਚਾਹੀਦਾ ਹੈ, ਅਨਟਿਲ ਅਨਲੈਸ ਤੁਹਾਡੀ ਕੋਈ ਹੈਲਥ ਰਿਕੁਆਇਰਮੈਂਟ ਨਾ ਹੋਵੇ। ਕਿਉਂਕਿ ਕਈ ਵਾਰ ਇਸਤਰਾਂ ਹੋ ਜਾਂਦਾ ਹੈ ਕਿ ਕਿਸੇ ਪਰਟੀਕੁਲਰ ਚੀਜ਼ ਦੀ ਤੁਹਾਡੇ ਬੋਡੀ ਦੇ ਵਿੱਚ ਡੈਫੀਸ਼ੀਐਂਸੀ ਹੁੰਦੀ ਹੈ, ਉਹ ਕੁਝ ਜ਼ਿਆਦਾ ਹੀ ਹੁੰਦੀ ਹੈ, ਔਰ ਐਟ ਦਾ ਮੂਮੈਂਟ ਉਸਨੂੰ ਰਿਕਵਰ ਕਰਨ ਵਾਸਤੇ ਸਾਨੂੰ ਕੁਛ ਦੇਣੇ ਪੈਂਦੇ ਸਪਲੀਮੈਂਟਸ, ਤੇ ਉਹ ਲੈ ਸਕਦੇ ਹੋ ਤੁਸੀਂ, ਬਟ ਉਹ ਇੱਕ ਪ੍ਰੋਪਰ ਐਡਵਾਈਸ ਤੋਂ ਬਾਅਦ ਹੀ ਲੈ ਸਕਦੇ ਹੋ। ਪਰ ਜੇ ਤੁਸੀਂ ਗੱਲ ਕਰੋ ਕਿ ਤੁਸੀਂ ਸੈਲਫ ਸਪਲੀਮੈਂਟੇਸ਼ਨ ਵੀ ਕਰਨੀ ਹੈ, ਕਿ ਹਾਂ ਜੀ ਮਾਈ ਫਰੈਂਡ ਵਾਸ ਡੂਇੰਗ ਦਿਸ, ਔਰ ਉਹ ਸਪਲੀਮੈਂਟ ਲੈ ਰਹੇ ਸੀ, ਉਹਨੇ ਪੂਰਾ ਇੱਕ ਮੀਲ ਸਕਿਪ ਕੀਤਾ, ਉਹਨਾਂ ਨੇ ਸਪਲੀਮੈਂਟ ਲਿੱਤਾ ਪਾਣੀ 'ਚ ਘੋਲ ਕੇ, ਤੇ ਉਹਨਾਂ ਦਾ ਵੇਟ ਰਿਡਿਊਸ ਹੋ ਗਿਆ। ਦਿਸ ਇਜ਼ ਨੋਟ ਅ ਰਾਈਟ ਵੇ। ਸਪਲੀਮੈਂਟੇਸ਼ਨ ਅਸੀਂ ਜਿਸ ਤਰ੍ਹਾਂ ਹੋਸਪਿਟਲਾਈਜ਼ ਪੇਸ਼ੈਂਟਸ ਦੇ ਉੱਤੇ ਯੂਜ਼ ਕਰ ਸਕਦੇ ਹਾਂ, ਜਿਹੜੇ ਅਨਕੋਨਸ਼ੀਅਸ ਹੈਗੇ ਨੇ, ਜਿਹੜੇ ਖਾ ਨਹੀਂ ਸਕਦੇ, ਜਿਹਨਾਂ ਨੂੰ ਨਾਲੀ ਦੇ ਰਾਹੀਂ ਸਾਨੂੰ ਫੂਡ ਦੇਣਾ ਪੈਂਦਾ ਹੈ, ਅਸੀਂ ਉਹਨਾਂ ਲਈ ਸਪਲੀਮੈਂਟੇਸ਼ਨ ਯੂਜ਼ ਕਰ ਸਕਦੇ ਹਾਂ, ਕਿਉਂਕਿ ਸਾਨੂੰ ਉਹਨਾਂ ਦੀ ਬੋਡੀ ਨੂੰ ਕਿਸੇ ਤਰ੍ਹਾਂ ਰਿਕਵਰ ਕਰਨਾ ਹੈ। ਬਟ ਜੇ ਤੁਸੀਂ ਚੰਗੀ ਤਰ੍ਹਾਂ ਤੁਰ ਫਿਰ ਸਕਦੇ ਹੋ, ਮੈਨੂੰ ਨਹੀਂ ਲੱਗਦਾ ਤੁਹਾਨੂੰ ਸਪਲੀਮੈਂਟਸ ਦੀ ਜ਼ਰੂਰਤ ਪੈਂਦੀ ਹੈ ਮੈਕਸੀਮਮ ਕੇਸਿਸ ਦੇ ਵਿੱਚ। ਬਟ ਜੇ ਤੁਸੀਂ ਬਹੁਤ ਹੀ ਜ਼ਿਆਦਾ ਤੁਹਾਨੂੰ ਲੱਗਦਾ ਹੈ ਕਿ ਹਾਂ ਤੁਹਾਨੂੰ ਬਹੁਤ ਕਮਜ਼ੋਰੀ ਹੈ, ਫਿਰ ਤੁਹਾਨੂੰ ਵਿਦਾਊਟ ਮੈਡੀਕਲ ਪ੍ਰੈਕਟੀਸ਼ਨਰ ਦੇ ਐਡਵਾਈਸ ਤੋਂ ਤੁਹਾਨੂੰ ਸੈਲਫ ਸਪਲੀਮੈਂਟੇਸ਼ਨ ਵੀ ਨਹੀਂ ਕਰਨਾ ਚਾਹੀਦਾ।
ਸਹੀ। ਸੋ ਤੁਸੀਂ ਇਹਨਾਂ ਸਾਰਿਆਂ ਨੂੰ ਹੀ ਫੈਟ ਡਾਇਟ ਕਰੇ, ਜੋ ਫੈਸ਼ਨ ਦੇ ਤੌਰ ਤੇ ਲੋਕੀ ਵਰਤ ਰਹੇ ਹਨ ਇੱਕ ਦੂਜੇ ਨੂੰ ਦੇਖ ਕੇ। ਸੋ ਭਾਵੇਂ ਉਹ ਕੀਟੋ ਡਾਇਟ ਹੋ ਗਈ ਜਾਂ ਵੀਗਨ ਡਾਇਟ ਹੋ ਗਈ ਜਾਂ ਪੇਲੀਓ ਡਾਇਟ, ਕਿੰਨੇ ਕਿੰਨੇ ਅਸੀਂ ਸੁਣਦੇ ਹਾਂ। ਸੋ ਅਗਰ ਇਸ ਵੱਲ ਨਾ ਜਾਇਆ ਜਾਏ, ਇਸ ਤੋਂ ਬਿਹਤਰ ਫਿਰ ਕੀ ਵਿਕਲਪ ਹੈ ਜੀ?
ਦੇਖੋ, ਜਿਸ ਤਰ੍ਹਾਂ ਤੁਸੀਂ ਹੁਣ ਡਾਇਟਸ ਬਾਰੇ ਡਿਸਕਸ ਕਰ ਰਹੇ ਹੋ, ਉਹੀ ਮੈਂ ਤੁਹਾਨੂੰ ਕਿਹਾ ਕਿ ਕਿਤੇ ਨਾ ਕਿਤੇ ਅਸੀਂ ਪੂਰੀ ਸਟੱਡੀ ਨਹੀਂ ਕਰਦੇ, ਖੁਦ ਹੀ ਸੈਲਫ ਮੈਡੀਕੇਸ਼ਨ ਕਰਦੇ ਹਾਂ। ਯਸ, ਡਾਇਟ ਪਲਾਨਸ ਕੋਈ ਈਜ਼ੀਲੀ ਅਵੇਲੇਬਲ ਹੋ ਜਾਏ ਉੱਥੋਂ ਅਸੀਂ ਚੱਕ ਲੈਂਦੇ ਹਾਂ, ਹੈ ਨਾ, ਅਤੇ ਪੂਰੀ ਨੌਲੇਜ ਜਿਹੜੀ ਹੈ ਉਹ ਬਹੁਤ ਜ਼ਿਆਦਾ ਰਿਕੁਆਇਰਡ ਹੈ। ਇਸ ਡਾਇਟ ਦੇ ਮਾਮਲੇ ਨੂੰ ਬਹੁਤ ਲਾਈਟਲੀ ਲੈਂਦੇ ਯੂਜਲੀ ਲੋਕੀ, ਬਟ ਦੇਖਿਆ ਜਾਵੇ ਤਾਂ ਡਾਇਟ ਜੋ ਹੈ ਉਹ ਫਸਟ ਲਾਈਨ ਟ੍ਰੀਟਮੈਂਟ ਵੀ ਹੋ ਸਕਦਾ ਤੁਹਾਡਾ ਹਰ ਇੱਕ ਚੀਜ਼ ਨੂੰ ਪ੍ਰੀਵੈਂਟ ਕਰਨ ਵਾਸਤੇ। ਬਟ ਅਗਰ ਜਿਸ ਹੁਣ ਅਸੀਂ ਕੀਟੋ ਡਾਇਟ ਦੀ ਗੱਲ ਕੀਤੀ, ਯੂਜਲੀ ਅਸੀਂ ਸਾਇੰਟੀਫਿਕਲੀ ਦਿੰਦੇ ਹਾਂ ਪੇਸ਼ੈਂਟਸ ਨੂੰ ਜਿਹੜੇ ਨਿਊਰੋਲੋਜੀਕਲ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਦਿੱਤਾ ਜਾਂਦਾ। ਬਟ ਉਹੀ ਨੈਟ ਤੋਂ ਫੜ ਲਿਆ ਤੇ ਅਸੀਂ ਉਹ ਕੀਟੋ ਡਾਇਟ ਨੂੰ ਫੋਲੋ ਕਰ ਲਿਆ, ਮੀਨਸ ਸਮਝ ਰਹੇ ਹੋ, ਥੋੜੀ ਨੌਲੇਜ ਜਿਹੜੀ ਹੈ ਉਹ ਖਰਾਬ ਕਰ ਗਈ।
ਗੂਗਲ ਡਾਕਟਰ, ਹਾਂਜੀ
ਗੂਗਲ ਡਾਕਟਰ, ਹੈ ਨਾ, ਉਹ ਖਰਾਬ ਕਰ ਗਈ। ਤੇ ਇਸੇ ਲਈ ਮੈਂ ਇਹੀ ਕਹਿੰਦੀ ਹਾਂ ਕਿ ਵੀ ਤੁਸੀਂ ਹਮੇਸ਼ਾ ਇੱਕ ਐਕਸਪਰਟ ਦੇ ਕੋਲ ਜ਼ਰੂਰ ਜਾਓ ਜਾਂ ਇੱਕ ਛੋਟੀ ਮੋਟੀ ਕੰਸਲਟ ਜ਼ਰੂਰ ਕਰੋ ਐਟਲੀਸਟ। ਬਾਕੀ ਰਹੀ ਬਾਕੀ ਡਾਇਟਸ ਦੀ ਗੱਲ, ਅੱਜ ਕੱਲ੍ਹ ਤਾਂ ਜੋ ਡਾਇਟ ਪਲਾਨ ਬਣਾਉਂਦਾ ਉਹਨੂੰ ਆਪਣਾ ਨੇਮ ਦੇ ਦਿੰਦਾ ਹੈ ਤੇ ਉਹ ਫੈਟ ਡਾਇਟ ਬਣ ਜਾਂਦੀ ਹੈ, ਜੋ ਕਿ ਇੱਕ ਕੰਪਲੀਟ ਔਰ ਬੈਲੈਂਸ ਡਾਇਟ ਨਹੀਂ ਹੁੰਦੀ।
ਅਸੀਂ ਸੀਮਾ ਡਾਇਟ ਬਾਰੇ ਅੱਗੇ ਚੱਲ ਕੇ ਪੁੱਛਾਂਗੇ ਕਿ ਤੁਸੀਂ ਰੈਕਮੈਂਡ ਕੀ ਕਰਦੇ ਹੋ। ਪਰ ਦੇਖੋ, ਅਗਰ 10 ਲੋਕਾਂ ਨੂੰ ਪੁੱਛਿਆ ਜਾਏ ਕਿ ਆਰ ਯੂ ਹੈਪੀ ਵਿਦ ਅ ਬੋਡੀ ਵੇਟ, 10 ਵਿੱਚੋਂ ਸ਼ਾਇਦ 9 ਕਹਿਣਗੇ ਨਹੀਂ। ਸਾਰਿਆਂ ਨੂੰ ਲੱਗਦਾ ਹੈ ਸ਼ਾਇਦ ਅਸੀਂ ਬਹੁਤ, ਸਾਡਾ ਵਜ਼ਨ ਜ਼ਿਆਦਾ ਹੈ, ਸਾਨੂੰ ਘਟਾਉਣਾ ਚਾਹੀਦਾ। ਇਲਮ ਹੈ ਪਰ ਜਾਂਚ ਨਹੀਂ ਹੈ। ਪਹਿਲੀ ਗੱਲ ਤਾਂ ਅਗਰ ਵਿਗਿਆਨਿਕ ਤੌਰ 'ਤੇ ਅਸੀਂ ਵੇਖੀਏ, ਓਵਰ ਵੇਟ ਜਾਂ ਓਬੀਸ ਕਿਹਨੂੰ ਕਿਹਾ ਜਾਂਦਾ ਹੈ? ਤੁਸੀਂ ਕਿਵੇਂ ਕਹਿੰਦੇ ਹੋ ਕਿ ਇਸ ਇਨਸਾਨ ਨੂੰ ਵਜ਼ਨ ਜ਼ਰੂਰ ਘਟਾਉਣਾ ਚਾਹੀਦਾ ਹੈ ਜਾਂ ਇਸ ਵਾਸਤੇ ਘਟਾਉਣਾ ਬਹੁਤਾ ਜ਼ਰੂਰੀ ਨਹੀਂ ਹੈ? ਸੋ ਉਹ ਕੀ ਮਿਆਰ ਹੈ?
ਦੇਖੀਏ, ਜਿਹੜਾ ਅਸੀਂ ਨੋਰਮਲ ਵੇਟ ਅਸੀਂ ਜੋ ਵੀ ਕੈਲਕੂਲੇਟ ਕਰਦੇ ਹਾਂ, ਜਿਸ ਤਰ੍ਹਾਂ ਡਾਇਟ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਆਈਆਂ ਨੇ ਮਾਰਕੀਟ ਦੇ ਵਿੱਚ, ਉਸੇ ਤਰ੍ਹਾਂ ਵੇਟ ਨੂੰ ਚੈੱਕ ਕਰਨ ਵਾਸਤੇ ਵੀ ਬਹੁਤ ਸਾਰੇ ਮੈਥਡਸ ਨੇ, ਬਟ ਇੱਕ ਰਿਲਾਇਬਲ ਮੈਥਡ ਹੈ ਜੋ ਕਿ ਕਾਫੀ ਦੇਰ ਤੋਂ ਚੱਲ ਰਿਹਾ ਔਰ ਬੇਸਿਕਲੀ ਮੈਡੀਕਲ ਲਾਈਨ ਦੇ ਵਿੱਚ ਯੂਜ਼ ਹੁੰਦਾ, ਦੈਟ ਇਜ਼ ਅ BMI, ਬੋਡੀ ਮਾਸ ਇੰਡੈਕਸ। ਉਹਦੇ ਵਿੱਚ ਵੇਟ ਅਤੇ ਹਾਈਟ ਲਿੱਤੀ ਜਾਂਦੀ ਹੈ, ਵੇਟ ਇਨ ਕੇਜੀਜ਼ ਅਤੇ ਹਾਈਟ ਇਨ ਮੀਟਰ ਸਕੁਏਅਰ ਚ ਲਿੱਤਾ ਜਾਂਦਾ, ਅਤੇ ਉਹਦੇ ਅਕੋਰਡਿੰਗਲੀ ਅਸੀਂ BMI ਕੈਲਕੂਲੇਟ ਕਰਦੇ ਹਾਂ। ਜੇ ਤੁਹਾਡਾ BMI ਲੈਸ ਦੈਨ 18.5 ਆਉਂਦਾ ਹੈ ਤੇ ਤੁਸੀਂ ਅੰਡਰ ਵੇਟ ਹੋ,
ਠੀਕ ਹੈ,
ਤੇ ਜੇ 18.5 ਤੋਂ ਲੈ ਕੇ 24.9 ਦੇ ਵਿੱਚ ਆਉਂਦਾ ਹੈ ਤੇ ਤੁਸੀਂ ਨਾਰਮਲ ਵੇਟ ਹੋ। ਪਰ ਜੇ ਤੁਸੀਂ ਐਕਸੀਡ ਕਰ ਜਾਂਦੇ ਹੋ 25 ਤੋਂ 29.90 ਤੱਕ ਤੇ ਉਹ ਤੁਸੀਂ ਆ ਜਾਂਦੇ ਹੋ ਓਵਰ ਵੇਟ ਦੇ ਵਿੱਚ,
ਠੀਕ ਹੈ ਜੀ। ਸੋ ਮਿਸਾਲ ਦੇ ਤੌਰ 'ਤੇ ਅਗਰ 100 ਕਿਲੋ ਕਿਸੇ ਦਾ ਵਜ਼ਨ ਹੈ ਅਤੇ ਹਾਈਟ ਉਹ ਅਗਰ ਅਸੀਂ ਕਹਿ ਲਈਏ 180 ਸੈਂਟੀਮੀਟਰ ਹੈ, ਸੋ ਉਹਦਾ BMI ਕੀ ਹੋਵੇਗਾ?
ਮੇਲ ਹੈ, ਫੀਮੇਲ ਹੈ, ਇਹ ਮੇਰੇ ਲਈ ਜਾਣਨਾ ਬਹੁਤ ਜ਼ਰੂਰੀ ਹੈ।
ਮੇਲ ਕਰ ਲਓ,
ਮੇਲ ਕਰ ਲੈਂਦੇ ਹਾਂ, ਅਤੇ ਇਹਦੇ ਵਿੱਚ ਤੁਹਾਡਾ BMI ਆਉਂਦਾ ਹੈ 30.9, ਜੋ ਕਿ ਓਬੀਜ਼ ਕਲਾਸ 1 ਦੇ ਵਿੱਚ ਆਉਂਦਾ ਹੈ। ਇਹਦੇ ਵਿੱਚ ਇਹ ਸ਼ੋਅ ਕਰਦਾ ਹੈ ਕਿ ਤੁਹਾਡਾ ਜਿਹੜਾ ਵੇਟ ਹੈ ਨੀਅਰ ਅਬਾਊਟ 18 ਤੋਂ 19 ਕਿਲੋ ਜ਼ਿਆਦਾ ਹੈ। ਤੁਸੀਂ ਕਿਹਾ ਕਿ 100 ਕੇਜੀ ਵੇਟ ਹੈ, ਨੀਅਰ ਅਬਾਊਟ ਉਹਦਾ 80 ਕੇਜੀ ਦੇ ਕਰੀਬ ਵੇਟ ਹੋਣਾ ਚਾਹੀਦਾ, ਜਿਸ ਹਿਸਾਬ ਦੀ ਉਹਨਾਂ ਦੀ ਹਾਈਟ ਹੈ ਤੇ ਏਜ ਹੈ, ਕਿਉਂਕਿ ਇਹ ਚੀਜ਼ਾਂ ਆਪਸ ਵਿੱਚ ਕੋ ਰਿਲੇਟਡ ਕਰਦੀਆਂ ਨੇ।
180 ਸੈਂਟੀਮੀਟਰ ਦੀ ਹਾਈਟ ਤੇ ਤੁਸੀਂ ਕਹਿ ਰਹੇ ਹੋ 80 ਕਿਲੋਗ੍ਰਾਮ ਤੇ ਕਰਦਾ ਵਜ਼ਨ ਠੀਕ ਜਾਪਦਾ ਹੈ,
ਹਾਂ ਠੀਕ ਜਾਪਦਾ। ਇੱਕ ਹੋਰ ਮੈਥਡ ਵੀ ਹੈ, ਜਿਸ ਤਰ੍ਹਾਂ ਅਸੀਂ ਸੈਂਟੀਮੀਟਰ ਦੇ ਵਿੱਚ ਹਾਈਟ ਲੈ ਲੈਂਦੇ ਹਾਂ ਤੇ ਉਹਦੇ ਵਿੱਚ 100 ਮਾਈਨਸ ਕਰ ਦਿੰਦੇ ਹਾਂ ਤੇ ਉਹ ਸਾਡਾ ਆਈਡੀਅਲ ਵੇਟ ਆ ਜਾਂਦਾ ਹੈ, ਬਟ ਉਹ ਡਿਪੈਂਡ ਕਰਦਾ ਸਾਡੀ ਲਾਈਫ ਦੀ ਸਟੇਜ ਕਿਹੋ ਜਿਹੀ ਹੈ।
ਤੇ ਬੜਾ ਚੰਗਾ ਮਿਆਰ ਹੋਇਆ ਜੀ। ਸੋ ਸਪੋਜ਼ ਅਗਰ 170 ਸੈਂਟੀਮੀਟਰ ਕਿਸੇ ਦੀ ਹਾਈਟ ਹੈ, ਉਸ ਚੋਂ 100 ਕੱਢ ਦਿੱਤਾ ਤੇ 70 ਦੇ ਆਸ ਪਾਸ ਗਿਵ ਔਰ ਟੇਕ ਥੋੜਾ ਬਹੁਤ ਹੈ,
ਇਹ ਔਨ ਐਨ ਐਵਰੇਜ ਹੈ, ਬਟ ਮੋਸਟ ਰਿਲਾਇਬਲ ਜੋ ਸਾਡਾ ਹੈਗਾ ਉਹ ਬੋਡੀ ਮਾਸ ਇੰਡੈਕਸ,
ਠੀਕ ਹੈ। ਸੋ ਅਗਰ ਲੱਗਿਆ ਕਿ BMI ਦੇ ਹਿਸਾਬ ਨਾਲ ਵਜ਼ਨ ਵਾਧੂ ਹੈ, ਕੀ ਕਰਨਾ ਚਾਹੀਦਾ ਹੈ?
ਜਦ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ BMI ਤੋਂ ਵੇਟ ਜ਼ਿਆਦਾ ਹੈ, ਤੁਸੀਂ ਸਭ ਤੋਂ ਵੱਡੀ ਇੱਕ ਚੀਜ਼ ਗੱਲ ਕਰ ਸਕਦੇ ਹੋ ਕਿ ਇੱਕ ਛੋਟੀ ਜਿਹੀ ਡਾਇਰੀ ਬਣਾਓ, ਉਹਦੇ ਵਿੱਚ ਤੁਸੀਂ ਲਿਖਣਾ ਸ਼ੁਰੂ ਕਰੋ ਕਿ ਤੁਸੀਂ ਕੀ ਖਾਧਾ ਪੂਰੇ ਦਿਨ ਦੇ ਵਿੱਚ, ਕੀ ਖਾ ਰਹੇ ਹੋ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਇਵੈਲੂਏਟ ਕਰਾਉਣ ਵਾਸਤੇ ਇੱਕ ਐਕਸਪਰਟ ਦੇ ਕੋਲ ਵੀ ਲਿਜਾ ਸਕਦੇ ਹੋ ਕਿ ਮੇਰੀ ਇਹ ਇਨਟੇਕ ਹੈਗਾ 1 ਹਫ਼ਤੇ ਦਾ ਜਾਂ 2 ਹਫ਼ਤੇ ਦਾ ਜਾਂ 1 ਮਹੀਨੇ ਦਾ, ਤੇ ਉਹ ਤੁਹਾਨੂੰ ਉਹਦੇ ਵਿੱਚੋਂ ਦੱਸ ਸਕਦੇ ਨੇ ਕਿ ਤੁਸੀਂ ਕਿੱਥੇ ਗਲਤ ਕਰ ਰਹੇ ਹੋ, ਕਿ ਕੀ ਕਾਰਨ ਹੋ ਸਕਦਾ ਹੈ ਤੁਹਾਡੇ ਵੇਟ ਗੇਨ ਹੋਣ ਦਾ, ਕਿ ਤੁਸੀਂ ਪਾਣੀ ਨਹੀਂ ਪ੍ਰੋਪਰ ਪੀ ਰਹੇ, ਕਿ ਤੁਸੀਂ ਸੈਡੈਂਟਰੀ ਲਾਈਫ ਸਟਾਈਲ ਨੂੰ ਅਪ ਕਰ ਰਹੇ ਹੋ, ਜਾਂ ਕੋਈ ਇਹੋ ਜਿਹਾ ਫੂਡ ਪ੍ਰੋਡਕਟ ਲੈ ਰਹੇ ਹੋ, ਜਾਂ ਟਾਈਮਿੰਗ ਨਹੀਂ ਸਹੀ ਹੈਗੀਆਂ ਨੇ. ਕਈ ਵਾਰੀ ਅਸੀਂ ਖਾਂਦੇ ਸਭ ਕੁਛ ਪਰ ਟਾਈਮਿੰਗ ਨਹੀਂ ਸਹੀ ਹੁੰਦੀਆਂ. ਇਸ ਲਈ ਸਾਨੂੰ ਕਹਿ ਦਿੰਦੇ ਹਾਂ ਕਿ ਅਸੀਂ ਐਕਸਪਰਟ ਦੀ ਐਡਵਾਈਸ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ.
ਸੋ ਅਗਰ ਮੈਂ ਤੁਹਾਨੂੰ ਟਿਪਸ ਪੁੱਛਾਂ, ਕਿਉਂਕਿ ਅਸੀਂ ਗੱਲਬਾਤ ਸਿਹਤਯਾਬੀ ਦੀ ਕਰ ਰਹੇ ਹਾਂ ਕਿ ਕਿਵੇਂ ਸਿਹਤਮੰਦ ਰਿਹਾ ਜਾਵੇ, ਕਿਹੜੀ ਜ਼ਰੂਰੀ ਟਿਪਸ ਹਨ ਜਿਹੜੀ ਸਾਨੂੰ ਸਾਰਿਆਂ ਨੂੰ ਫੋਲੋ ਕਰਨੀਆਂ ਚਾਹੀਦੀਆਂ ਨੇ?
ਸਾਡਾ ਟੌਪਿਕ ਸ਼ੁਰੂ ਹੋਇਆ ਸੀ ਫੈਟ ਡਾਇਟ ਦੇ ਉੱਤੇ, ਤੇ ਅਸੀਂ ਉਸ ਤੋਂ ਹੀ ਪਹਿਲਾਂ ਲੈ ਕੇ ਜਾਵਾਂਗੇ ਕਿ ਸਭ ਤੋਂ ਪਹਿਲਾਂ ਕੋਈ ਵੀ ਚੀਜ਼ ਨੂੰ ਤੁਸੀਂ ਫੋਲੋ ਕਰਨਾ ਹੈ, ਕੋਈ ਵੀ ਪਰਸਨ ਹੈ, ਕੁਆਲੀਫਿਕੇਸ਼ਨ ਜ਼ਰੂਰ ਦੇਖੋ. ਦੂਸਰਾ ਇਹ ਜ਼ਰੂਰ ਦੇਖੋ ਕਿ ਉਹ ਤੁਹਾਨੂੰ ਕੀ ਰਿਕਮੈਂਡ ਕਰ ਰਿਹਾ, ਕਿ ਅਗਰ ਕੋਈ ਪੰਜ ਫੂਡ ਗਰੁੱਪ ਦੇ ਵਿੱਚ ਅਗਰ ਕੋਈ ਵੀ ਤੁਹਾਨੂੰ ਇੱਕ ਹੀ ਚੀਜ਼ ਦੇ ਉੱਤੇ ਰੱਖ ਰਿਹਾ ਹੈ, ਤੇ ਇਟ ਮੀਨਸ ਉਹ ਬੈਲੈਂਸ ਡਾਇਟ ਨਹੀਂ ਹੈ, ਦੈਟ ਇਜ਼ ਅ ਫੈਟ ਡਾਇਟ. ਇਹਨਾਂ ਦਾ ਜਿਹੜਾ ਚੇਂਜਿਸ ਆਉਣਗੇ ਉਹ ਟੈਂਪਰੇਰੀ ਹੋਣਗੇ. ਉਸਨੂੰ ਕਿੱਦਾਂ ਕਰ ਸਕਦੇ ਹੋ ਕਿ ਤੁਸੀਂ ਆਪਣੀ ਜਿਹੜੀ ਕੰਜ਼ੰਪਸ਼ਨ ਹੈਗੀ ਹੈ ਸ਼ੂਗਰ ਦੀ ਤੇ ਐਕਸਟਰਾ ਸਾਲਟ ਦੀ, ਕਿਉਂਕਿ ਅਸੀਂ ਕਹਿੰਦੇ ਹਾਂ ਕਿ ਸਾਲਟ ਕਿੱਦਾਂ ਸਾਡਾ ਵੇਟ ਗੇਨ ਦੇ ਵਿੱਚ ਕੰਟਰੀਬਿਊਟ ਕਰ ਰਿਹਾ, ਜਾਂ ਸ਼ੂਗਰ ਕਿੱਦਾਂ ਕੰਟਰੀਬਿਊਟ ਕਰ ਰਹੀ ਹੈ. ਦੋਨੋਂ ਕੰਟਰੀਬਿਊਟ ਕਰਦੇ ਨੇ ਆਪਣੇ ਆਪਣੇ ਵੇ ਨਾਲ. ਜੇ ਅਸੀਂ ਜ਼ਿਆਦਾ ਸ਼ੂਗਰੀ ਪ੍ਰੋਡਕਟ ਲੈਂਦੇ ਹਾਂ, ਆਪਾਂ ਸੋਚਦੇ ਅਸੀਂ ਤਲੀਆਂ ਚੀਜ਼ਾਂ ਤਾਂ ਲੈ ਨਹੀਂ ਰਹੇ, ਬਟ ਅਸੀਂ ਮਿੱਠਾ ਜ਼ਿਆਦਾ ਖਾ ਰਹੇ ਹਾਂ, ਪਤਾ ਨਹੀਂ ਸਾਡਾ ਵੇਟ ਕਿਉਂ ਵੱਧ ਰਿਹਾ, ਕਿਉਂਕਿ ਜਿਹੜਾ ਜ਼ਿਆਦਾ ਸ਼ੂਗਰ ਹੈਗਾ ਉਹ ਬੋਡੀ ਦੇ ਵਿੱਚ ਫੈਟ ਦੇ ਵਿੱਚ ਅਕਿਊਮੂਲੇਟ ਹੋ ਜਾਣਾ, ਕਿਉਂਕਿ ਉਹ ਐਜ਼ ਅ ਐਨਰਜੀ ਤੁਹਾਡੀ ਬੋਡੀ ਦੇ ਵਿੱਚ ਕੰਜ਼ਿਊਮ ਨਹੀਂ ਹੋਇਆ, ਤੁਸੀਂ ਕਿਸੇ ਐਕਟੀਵਿਟੀ 'ਚ ਇਸਤੇਮਾਲ ਨਹੀਂ ਕੀਤਾ. ਔਰ ਰਹੀ ਸਾਲਟ ਦੀ ਗੱਲ, ਸਾਲਟ ਜੋ ਹੈ ਉਹ ਇੱਕ ਐਡੂਕੇਟ ਅਮਾਊਂਟ ਦੇ ਵਿੱਚ ਹੀ ਹੋਣਾ ਬੋਡੀ ਦੇ ਵਿੱਚ ਬਹੁਤ ਜ਼ਰੂਰੀ ਹੈ. ਨੋ ਡਾਊਟ ਇਹਦੀ ਕਮੀ ਵੀ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ, ਪਰ ਇਹਦੀ ਐਕਸੈਸ ਵੀ ਜ਼ਿਆਦਾ ਨੁਕਸਾਨਦਾਇਕ ਹੈ. ਤੇ ਇਸ ਲਈ ਜਦ ਅਸੀਂ ਜ਼ਿਆਦਾ ਸਾਲਟੀ ਚੀਜ਼ਾਂ ਲੈਂਦੇ ਹਾਂ, ਉੱਪਰੋਂ ਵਾਟਰ ਦੀ ਕੰਜ਼ੰਪਸ਼ਨ ਜਾਂ ਕੋਈ ਇਹੋ ਜਿਹੇ ਲਿਕੁਇਡ ਲੈਂਦੇ ਹਾਂ, ਤੇ ਉਹ ਸਾਲਟ ਦੀ ਇੱਕ ਸੋਡੀਅਮ ਦੀ ਇੱਕ ਖਾਸ ਗੁਣ ਹੁੰਦਾ ਹੈ ਕਿ ਉਹ ਪਾਣੀ ਨੂੰ ਅਕਿਊਮੂਲੇਟ ਕਰਕੇ ਰੱਖਦਾ ਬੋਡੀ ਦੇ ਵਿੱਚ, ਤੇ ਸਾਡਾ ਵੇਟ ਗੇਨ ਹੁੰਦਾ ਰਹਿੰਦਾ ਹੈ. ਤੇ ਕੋਸ਼ਿਸ਼ ਕਰੋ ਕਿ ਐਡੂਕੇਟ ਅਮਾਊਂਟ ਦੇ ਵਿੱਚ ਮਿਨੀਮਮ ਇੱਕ ਐਵਰੇਜ ਪਰਸਨ ਜਿਹਨੂੰ ਕੋਈ ਹਾਰਟ ਦੀ ਪ੍ਰੋਬਲਮ ਨਹੀਂ ਹੈਗੀ, ਉਹਨੂੰ 5 grams ਯਾਨੀ ਕਿ 1 teaspoon ਪਰ ਡੇ ਰਿਕਮੈਂਡਡ ਹੁੰਦਾ ਹੈ ਸਾਲਟ, ਤੇ ਉਹ ਜ਼ਰੂਰ ਲੈ ਲਓ. ਬਾਕੀ ਐਕਸੈਸ ਸਾਲਟ ਦਾ ਥੋੜ੍ਹਾ ਜਿਹਾ ਪਰਹੇਜ਼ ਕਰਨਾ ਚਾਹੀਦਾ ਹੈ. ਆਪਣਾ ਬ੍ਰੇਕਫਾਸਟ ਜ਼ਰੂਰ ਲੈਣਾ, ਇਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ. ਮੈਂ ਬਾਰ ਬਾਰ ਇਸੇ ਚੀਜ਼ 'ਤੇ ਜ਼ੋਰ ਇਸ ਕਰਕੇ ਦੇ ਰਹੀ ਹਾਂ ਕਿਉਂਕਿ ਜਦ ਅਸੀਂ ਦਿਨ ਦੀ ਸ਼ੁਰੂਆਤ ਹੀ ਖਾਲੀ ਪੇਟ ਕਰ ਲਈ, ਅਸੀਂ ਕਿਸੇ ਚੀਜ਼ 'ਤੇ ਕੋਨਸਨਟ੍ਰੇਟ ਨਹੀਂ ਕਰ ਸਕਦੇ, ਅਸੀਂ ਕੋਈ ਕੰਮ ਐਕੂਰੇਟ ਨਹੀਂ ਕਰ ਸਕਦੇ, ਸਾਡੇ ਬੋਡੀ 'ਚ ਐਨਰਜੀ ਨਹੀਂ ਹੋਏਗੀ, ਅਸੀਂ ਆਪਣੇ ਡੇਲੀ ਚੈਲੇਂਜਸ ਨੂੰ ਫੁਲਫਿਲ ਨਹੀਂ ਕਰ ਸਕਦੇ.
ਸੋ ਵੱਡੀ ਗੱਲ ਤੁਸੀਂ ਇਹ ਕਹਿ ਰਹੇ ਹੋ, ਚੀਨੀ ਤੇ ਨਮਕ ਤੋਂ ਗੁਰੇਜ਼ ਅਸੀਂ ਕਰੀਏ, ਵਰਜਿਸ਼ ਕਰੀਏ ਤੇ ਸੰਤੁਲਿਤ ਖਾਣਾ ਖਾਈਏ
ਜੀ.
ਤੇ ਸਭ ਤੋਂ ਵੱਡੀ ਗੱਲ ਮੇਰੇ ਖਿਆਲ ਜਿਹੜੀ ਸ਼ੁਰੂਆਤ ਹੈ, ਤੁਸੀਂ ਕਹੀ ਸੀ ਕਿ ਫੈਟ ਡਾਇਟ ਨੂੰ ਫੋਲੋ ਨਾ ਕਰੀਏ. ਸੋ ਜਾਂਦੇ ਜਾਂਦੇ ਸੀਮਾ ਦੱਸੋ, ਸਾਨੂੰ ਕਿਵੇਂ ਪਤਾ ਚੱਲੇ ਕਿ ਫੈਟ ਡਾਇਟ ਹੈ?
ਹਾਂਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਬਈ ਕੋਈ ਵੀ ਤੁਹਾਡੀ ਡਾਇਟ ਹੈ ਜਿਹੜੀ ਤੁਹਾਨੂੰ ਕੁਇਕ ਰਿਜ਼ਲਟ ਦੇਣ ਦਾ ਦਾਵਾ ਕਰਦੀ ਹੈ, ਜਿਸ ਤਰ੍ਹਾਂ ਅਸੀਂ ਗੱਲ ਕਰੀਏ ਕਿ 1 week ਦੇ ਵਿੱਚ ਤੁਹਾਡਾ 6-7 kilo ਵੇਟ ਰਿਡਿਊਸ ਹੋ ਰਿਹਾ, ਦੈਟ ਕੈਨ ਨਾਟ ਬੀ ਅ ਬੈਲੈਂਸ ਡਾਇਟ, ਦੈਟ ਇਜ਼ ਡੈਫੀਨੇਟਲੀ ਅ ਫੈਟ ਡਾਇਟ. ਬਿਕੋਜ਼ ਤੁਸੀਂ ਇੱਕ ਹੀ ਹਫ਼ਤੇ 'ਚ ਜੇ 5-7 kilo ਵੇਟ ਰਿਡਿਊਸ ਕਰਦੇ ਹੋ, ਤੁਸੀਂ ਬਹੁਤ ਜ਼ਿਆਦਾ ਵੀਕ ਮਹਿਸੂਸ ਕਰੋਗੇ, ਕਿਉਂਕਿ ਤੁਸੀਂ ਪੂਰਾ ਹਫ਼ਤਾ ਇੱਕ ਤਰ੍ਹਾਂ ਫਾਸਟਿੰਗ ਕੀਤੀ ਹੈ. ਫਾਸਟਿੰਗ ਵੀ ਹੈਲਦੀ ਵੇ ਨਾਲ ਨਹੀਂ ਕੀਤੀ ਹੈ ਤੁਸੀਂ, ਉਹ ਕਿਤੇ ਨਾ ਕਿਤੇ ਤੁਹਾਡੇ ਮੈਂਟਲੀ ਔਰ ਫਿਜ਼ੀਕਲੀ ਔਰ ਇਮੋਸ਼ਨਲੀ ਨੂੰ ਵੀ ਇਫੈਕਟ ਕਰਦਾ, ਹੈਲਥ ਨੂੰ ਵੀ ਇਫੈਕਟ ਕਰਦਾ.
ਠੀਕ ਹੈ ਜੀ, ਮੇਰੇ ਖਿਆਲ ਇਹ ਸਾਰੀਆਂ ਗੱਲਾਂ ਬਹੁਤ ਹੀ ਲਾਹੇਵੰਦ ਸਾਬਿਤ ਹੋਣਗੀਆਂ ਸਾਡੇ ਸਰੋਤਿਆਂ ਲਈ. ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਹ ਗੱਲਾਂ ਦੱਸੀਆਂ. ਮੈਨੂੰ ਇੱਕਦਮ ਚੇਤਾ ਆਇਆ ਬਾਬਾ ਫੌਜਾ ਸਿੰਘ, ਜਿਹੜੇ ਦੁਨੀਆ ਦੇ ਸਭ ਤੋਂ ਵਧੇਰੀ ਉਮਰ ਦੇ ਮੈਰਾਥੋਨਰ ਹਨ, ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਬੀਬੀ, ਬੜੇ ਪਿਆਰ ਨਾਲ ਐਸਾ ਕਹਿੰਦੇ ਸੀ, ਬੀਬੀ ਲੋਕ ਭੁੱਖੇ ਨਹੀਂ ਮਰਦੇ, ਲੋਕ ਖਾ ਕੇ ਮਰਦੇ ਨੇ, ਕਿ ਬਹੁਤ ਜ਼ਿਆਦਾ ਗਲਤ ਖਾਣਾ ਖਾਂਦੇ ਹਨ, ਉਸ ਕਰਕੇ ਉਹਨਾਂ ਦੀ ਬਿਮਾਰੀਆਂ ਹੁੰਦੀਆਂ ਹਨ. ਸੋ ਮੇਰੇ ਖਿਆਲ ਤੁਸੀਂ ਉਹੀ ਗਲਤ ਅੱਜ ਬੜੇ ਸੋਹਣੇ ਢੰਗ ਨਾਲ, ਬੜੇ ਵਿਗਿਆਨਿਕ ਢੰਗ ਨਾਲ ਸਾਡੇ ਸਰੋਤਿਆਂ ਨੂੰ ਦੱਸੀਆਂ ਹਨ. ਬਹੁਤ ਬਹੁਤ ਮਿਹਰਬਾਨੀ,
ਬਹੁਤ ਬਹੁਤ ਸ਼ੁਕਰੀਆ ਜੀ. SBS
Radio. Hear more stories in your language by visiting sbs.com.au.